पहला वस्त सियान के ताकी चे वापार। महाराज जी कहते दुनिया वाले आशा करते रहते हैं आ मिल जाए ओ मिल जाए। इस तरह करते ही आखिरी समा आ जाता है। मिलता तो रहता है सब कुछ, पर उन्होंने आस एक तो बाद दूजी पैदा होती रहती। महाराज जी कहते आसा करता जग मुआ, आसा मरे न जाए, आसा उतृष्णा न मुक्की, पर आदमी मुक चलिया है। इस आदमी का अंत हो चलिया है, पर इस दियां तृष्णावां का अंत नहीं होया। आसा करता जग, जो लोग इस पासे नहीं आते उन्हां दी गल, आसा करता जग मुआ, आसा मरे न जाए, नानक आसा पूरियां जा सच्चे माहे समाए। सब आसा पूरियां होंगी, आसा पूरियां हो गईं, कुछ चाहिदा ही नहीं। उधर ते आस बहुत कुछ अजे चाहिदा सी, इधर कुछ नहीं चाहिए। ते कुछ नहीं जान चौन। फिर महाराज जी कहते नानक नाम रत्ते से तनवंत हैं निर्धन होर संसार। कहते जो नाम न ना रंगे हुए हैं वो अमीर लोग हैं, बाकी सब गरीब हैं, क्योंकि उन्होंने अंदर ही शांति ते आनंद है। वो जिंदगी मान सकते हैं, आनंद विच हैं। दूसरे जड़े हैं वो निर्धन हैं, गरीब हैं, वो कुछ भी मान नहीं सकते, क्योंकि जिन्ना चिर उन्होंने अंदरों ये पांच पांच आस पास बिखुआ के कुंटा विच अमृत है पाई रे, ये पांच बिच्छू जिन्ना चिर मरदे नहीं हैं उन्ना चिर वो आनंद ले नहीं सकते। तुसी हो अमीर। ते फिर महाराज जी कहते जेड़ा दो तरीके हो सकते हैं आसा पूरियां करन ले। एक ते दुनियावी कि एक चीज मिले, फिर दूसरी दे पिछे, फिर तीसरी चौथी, उधर कदी पूरियां नहीं होनी। दूसरा तरीका है कि जो अपने पास है, जो अपने पास है वो देखना ते परमात्मा दा शुक्र करना कि तू मैनू इन्ना कुछ दिता हुआ। उसने पहला ही बहुत अपन सब कुछ दिता हुआ है। पहले रस्ते ते कदी आसां पूरियां नहीं हो सकदियां, दूजे रस्ते ते एक सकिंट विच आसां पूरियां हो जांदियां हन। जिदे ते उहदी मेहर हो जाए ते उसनू संतोख बख्श देवे, उसनू कुछ भी नहीं चाहिदा, उस दियां सब आसां पूरियां हो गईं। संतोख तौल धर्म दया का पूत संतोख थाप रखे। जेडे धर्म वाले पासे आते हैं नाम जपते हैं उन्होंने संतोख हो जाता है। तो फिर जिन्होंने कुछ चाहिए ही नहीं, जिन्होंने कुछ चाहिए ही नहीं, फिर महाराज जी पता की कहते वो कौन हैं? कहते नाम रत्ते पात पातशाह, होर पातशाहियां कूड़ियां, होर पातशाहियां कूड़ियां। कहिंदे तुहानू कहिंदे कि तुसी पातशाह हो, तुहानू तुहाडे कोल सब कुछ है, तुहानू कुछ नहीं चाहिदा। जो दुनिया दे पातशाह बने बैठे हैं वो कोई पातशाह नहीं है, वो ते मंगते हैं, उन्हें बहुत कुछ चाहिए है। ਉਹ ਮੰਗਦੇ ਹਨ, ਕਦੀ ਵੋਟ ਮੰਗਦੇ ਹਨ, ਕਦੀ ਆਖਦੇ ਹਨ ਆ ਬਿੱਲ ਪਾਸ ਕਰ ਦਿਓ, ਕਦੀ ਆਖਦੇ ਹਨ ਆ ਇਸ ਤਰ੍ਹਾਂ ਹੋ ਜਾਏ, ਇਸ ਤਰ੍ਹਾਂ ਹੋ ਜਾਏ। ਉਹ ਪਾਤਸ਼ਾਹ ਨਹੀਂ ਹਨ, ਪਾਤਸ਼ਾਹ ਤੁਸੀਂ। ਹੋਰ ਪਾਤਸ਼ਾਹੀਆਂ ਕੂੜੀਆਂ, ਤੁਸੀਂ ਪਾਤਸ਼ਾਹ। ਇਹ ਰਸਤਾ ਖੁਦਗਰਜ਼ੀ ਦੇ ਉਲਟ ਹੈ, ਪਰਉਪਕਾਰ ਦਾ ਰਸਤਾ ਹੈ ਕਿ ਜਿੱਥੇ ਆਪਣੇ ਜੀ 'ਤੇ ਵੀ ਪਰਉਪਕਾਰ ਕਰਨਾ ਅਤੇ ਫਿਰ ਦੂਸਰਿਆਂ 'ਤੇ, ਅਤੇ ਇਸ ਪਾਸੇ ਨਾ ਆਉਣਾ ਖੁਦਗਰਜ਼ੀ ਦਾ ਰਸਤਾ ਹੈ ਅਤੇ ਦੁੱਖਾਂ ਦਾ ਰਸਤਾ ਹੈ। ਜੇ ਦੁਨੀਆਂ ਵਾਲੇ ਆਖਦੇ ਹਨ ਤੂੰ ਖੁਦਗਰਜ਼ ਹੈ, ਇਕੱਲਾ ਬੈਠ ਕੇ ਪਾਠ ਕਰਦਾ ਰਹਿੰਦਾ ਹੈ, ਅਤੇ ਆਪਾਂ ਕਿਸੇ ਵਾਦ ਵਿਵਾਦ ਵਿੱਚ ਨਹੀਂ ਪੈਣਾ, ਆਪਣਾ ਕੰਮ ਸਿਰਫ ਸਮਝਣਾ ਹੈ, ਪਹਿਲਾਂ ਵਸਤ ਵਿਚਾਰ ਕੇ ਤਾਂ ਕੀਚੇ ਵਪਾਰ, ਕਿ ਜੋ ਇਹ ਪੰਜ ਬਿੱਛੂ ਆਪਣੇ ਅੰਦਰ ਹਨ, ਜਿੰਨਾ ਚਿਰ ਇਹ ਮਰਦੇ ਨਹੀਂ ਓਨਾ ਚਿਰ ਆਪਾਂ ਨੂੰ ਸ਼ਾਂਤੀ ਨਹੀਂ ਮਿਲ ਸਕਦੀ ਅਤੇ ਸੁਖੀ ਨਹੀਂ ਹੋ ਸਕਦੀ। ਸਵਾਲ ਇਹਨਾਂ ਨੂੰ ਮਾਰਨ ਦਾ ਹੈ, ਸਵਾਲ ਦੁਨਿਆਵੀ ਤਾਨੇ ਇਕੱਠਾ ਕਰਨ ਦਾ ਨਹੀਂ, ਉੱਧਰੋਂ ਨਹੀਂ ਆਨੰਦ ਮਿਲ ਸਕਦਾ ਜਿਸ ਤਰ੍ਹਾਂ ਆਪਾਂ ਦੇਖ ਹੀ ਲਿਆ, ਕਿਉਂਕਿ ਇਹ ਜੋ ਪੰਜ ਬਿੱਛੂ ਹਨ ਇਹ ਲੈਣ ਨਹੀਂ ਦੇਣਗੇ। ਸੰਤੋਖ ਸਾਡੇ ਇੱਕ, ਜਦੋਂ ਅਸੀਂ ਟੋਰਾਂਟੋ ਰਹਿੰਦੇ ਹੁੰਦੇ ਸੀ ਅਤੇ ਸਾਡਾ ਫੈਮਿਲੀ ਡਾਕਟਰ ਜਿਹੜਾ ਸੀ ਉਹ ਮੁਸਲਮਾਨ ਸੀ, ਬਹੁਤ ਨੇਕ ਰੂਹ ਸੀ, ਅਤੇ ਸਦਾ ਉਸਨੇ ਹੱਸਦੇ ਰਹਿਣਾ ਜਾਂ ਹਸਾਉਂਦੇ ਰਹਿਣਾ, ਪਰ ਅਸੀਂ ਉਹਦੇ ਨਾਲ ਜਦੋਂ ਵੀ ਜਾਣਾ ਰੱਬ ਦੀ ਗੱਲ ਕਰਨੀ ਅਤੇ ਉਹਨੇ ਮਜ਼ਾਕ ਵਿੱਚ ਗੱਲ ਪਾ ਦੇਣੀ ਅਤੇ ਕਹਿਣਾ ਕਿ ਤੁਸੀਂ ਮੈਨੂੰ ਨਹੀਂ ਬੇਵਕੂਫ ਬਣਾ ਸਕਦੇ। ਅਤੇ ਮਹੀਨਾ ਕੁ ਪਹਿਲਾਂ ਦੀ ਗੱਲ ਹੈ, ਅਸੀਂ ਇੰਡੀਆ ਸਾਂ ਅਤੇ ਉਹ ਸੱਜਣ ਦਾ ਫੋਨ ਗਿਆ ਇੰਡੀਆ, ਆਵਾਜ਼ ਬਦਲੀ ਹੋਈ ਸੀ, ਲਹਿਜਾ ਬਦਲਿਆ ਹੋਇਆ ਸੀ, ਕੋਈ ਮਜ਼ਾਕ ਵਾਲੀ ਗੱਲ ਨਹੀਂ ਸੀ। ਕਹਿਣ ਲੱਗੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਹਾਂ। ਅਸੀਂ ਕਿਹਾ ਜੀ ਦੱਸੋ। ਕਹਿੰਦੇ ਤੁਸੀਂ ਬਹੁਤ ਦੇਰ ਹੋਈ ਆਏ ਨਹੀਂ ਮੇਰੇ ਪਾਸ, ਪਰ 4-5 ਸਾਲ ਪਹਿਲਾਂ ਮੇਰਾ ਚੂੜਾ ਟੁੱਟ ਗਿਆ ਸੀ ਅਤੇ ਗਠੀਏ ਦਾ ਰੋਗ ਸ਼ੁਰੂ ਹੋ ਗਿਆ। ਤੁਹਾਨੂੰ ਪਤਾ ਹੈ ਕਿ ਮੈਂ ਬਹੁਤ ਮਟੀਰੀਅਲਿਸਟ ਸਾਂ, ਮੇਰੀ ਸੁਰਤੀ ਤਨ ਇਕੱਠਾ ਕਰਨ ਵਿੱਚ ਹੀ ਲੱਗੀ ਹੋਈ ਸੀ। ਚੂਲੇ ਦੇ 2 ਆਪਰੇਸ਼ਨ ਹੋਏ, ਠੀਕ ਨਹੀਂ ਹੋਇਆ, ਤੁਰਨ ਫਿਰਨ ਵਿੱਚ ਮੁਸ਼ਕਲ ਆ ਰਹੀ ਹੈ, ਜੋੜ ਵੀ ਸਾਰੇ ਹਿਲਨੋ ਜੁਲਨੋ ਬੰਦ ਹੋ ਰਹੇ ਹਨ, ਪਰ ਪਿਛਲੇ 4-5 ਸਾਲਾਂ ਤੋਂ ਮੈਂ ਇਸ ਰਸਤੇ ਨੂੰ ਖੋਜਣ ਲੱਗ ਪਿਆ ਸੀ। ਕੁਰਾਨ ਪੜ੍ਹਿਆ, ਹੋਰ ਧਾਰਮਿਕ ਪੁਸਤਕਾਂ ਪੜ੍ਹੀਆਂ, ਇਸ ਰਸਤੇ ਬਾਰੇ ਕਿਤਾਬਾਂ ਲਿਖੀਆਂ ਪੜ੍ਹੀਆਂ, ਅਤੇ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਮੈਂ ਚੱਲ ਫਿਰ ਵੀ ਨਹੀਂ ਸਕਦਾ, ਹੱਥ ਪੈਰ ਵੀ ਠੀਕ ਤਰ੍ਹਾਂ ਨਹੀਂ ਹਿਲਦੇ, ਪਰ ਮੈਂ ਬਹੁਤ ਵਿਸਮਾਦ ਵਿੱਚ ਹਾਂ, ਇੱਕ ਆਨੰਦ ਜਿਹਾ ਹੈ। ਅਸੀਂ ਕਿਹਾ ਉਹ ਕਿਸ ਚੀਜ਼ ਦਾ ਆਨੰਦ ਹੈ? ਕਹਿਣ ਲੱਗੇ ਇੰਨਾ ਹੀ ਆਨੰਦ ਇਹ ਸੋਚ ਕੇ ਰੋਜ਼ ਕਿ ਅੱਲਾ ਨੇ ਮੇਰਾ ਦਿਮਾਗ ਠੀਕ ਰਹਿਣ ਦਿੱਤਾ, ਇਸ ਨੂੰ ਵੀ ਬਿਮਾਰ ਕਰ ਸਕਦਾ ਸੀ, ਮੈਂ ਬੇਸੁਰਤ ਹੋ ਸਕਦਾ ਸਾਂ, ਮੈਨੂੰ ਕੋਈ ਸੁਰਤ ਨਾ ਰਹਿੰਦੀ, ਪਰ ਉਸਨੇ ਇਸ ਤਰ੍ਹਾਂ ਨਹੀਂ ਕੀਤਾ। ਮੈਂ ਉਸਦਾ ਬਹੁਤ ਸ਼ੁਕਰਗੁਜ਼ਾਰ। ਅਤੇ ਉਸਨੂੰ ਧਿਆਨ ਵਿੱਚ ਰੱਖਦਾ ਹਾਂ। ਹਰ ਰੋਜ਼ ਸਵੇਰੇ ਉੱਠਣ ਦਾ ਚਾਅ ਹੁੰਦਾ ਹੈ ਕਿ ਦੇਖੀਏ ਅੱਜ ਅੱਲਾ ਮੇਰੇ ਅੰਦਰ ਕੀ ਖਿਆਲ ਪਾਉਂਦਾ ਹੈ, ਅੱਜ ਕੀ ਵਾਪਰਦਾ ਹੈ। ਅੱਜ ਦੇ ਦਿਨ ਮੈਨੂੰ ਕਦੀ ਪਹਿਲਾਂ ਚਾਹ ਨਹੀਂ ਹੋਇਆ ਸੀ ਸਵੇਰੇ ਉੱਠਣ ਦਾ, ਇਹੀ ਰਹਿੰਦਾ ਸੀ ਕਿ ਇੰਨੀਆਂ ਬਿਲਡਿੰਗਾਂ, ਆਹ ਬਿਲਡਿੰਗ ਹੋਰ ਲੈ ਲਈਏ, ਉਹ ਹੋ ਜਾਏ, ਉਹ ਹੋ ਜਾਏ। ਇਹੋ ਜਿਹਾ ਆਨੰਦ ਕਦੀ ਨਹੀਂ ਦੇਖਿਆ ਸੀ ਉੱਧਰ। ਅਤੇ ਫਿਰ ਅਸੀਂ ਉਹਨਾਂ ਕੋਲੋਂ ਬਦਲਾ ਲਿਆ। ਅਸੀਂ ਕਿਹਾ ਆਖਰ ਤੁਸੀਂ ਬੇਵਕੂਫ ਬਣ ਹੀ ਗਏ। ਅਤੇ ਉਹਨਾਂ ਦਾ ਹਾਸਾ ਉਹ ਪਹਿਲੇ ਵਾਲਾ ਉੱਪਰੋਂ ਉੱਪਰੋਂ ਹਾਸਾ ਨਹੀਂ ਸੀ, ਬਹੁਤ ਗਹਿਰੇ ਹਾਸਾ ਉਹਨਾਂ ਦੇ ਅੰਦਰ ਉੱਠਿਆ। ਇਹ ਸੰਤੋਖ ਜਿਸ ਕਰਕੇ ਆਨੰਦ ਆਉਂਦਾ ਹੈ, ਜਿਸ ਕਰਕੇ ਜ਼ਿੰਦਗੀ ਮਾਣੀ ਜਾ ਸਕਦੀ ਹੈ। ਇਹ ਖੁਦਗਰਜ਼ੀ ਦਾ ਰਸਤਾ ਨਹੀਂ ਹੈ, ਇਹ ਆਪ ਆਨੰਦ ਲੈਂਦਾ ਅਤੇ ਦੂਸਰਿਆਂ ਨੂੰ ਆਨੰਦ ਦਿੰਦਾ। ਮਹਾਰਾਜ ਜੀ ਕਹਿੰਦੇ ਸੱਦ ਦੁਸਹਿਰਾ ਸੱਦ ਖੁਸ਼ੀਆਂ, ਭਗਤਾਂ ਦੇ ਘਰ ਦੁਸਹਿਰਾ ਹੁੰਦਾ ਮੇਲਾ, ਜਿੱਥੇ ਮਠਿਆਈਆਂ ਮਿਲਦੀਆਂ ਅਤੇ ਖੁਸ਼ੀਆਂ ਹੁੰਦੀਆਂ। ਅਤੇ ਭਗਤਾਂ ਦੇ ਘਰ ਕਹਿੰਦੇ ਰੋਜ਼ ਹੀ ਦੁਸਹਿਰਾ, ਰੋਜ਼ ਹੀ ਉਤਸਵ ਹੁੰਦੇ, ਕਿਉਂਕਿ ਉਹ ਸਦਾ ਆਨੰਦ ਵਿੱਚ ਰਹਿੰਦੇ। ਇਹ ਆਪਣੇ ਹਿੱਸੇ ਪਰਮਾਤਮਾ ਨੇ ਪਾਇਆ ਹੈ ਆਪਣਾ ਅੱਧ ਕਰਮ ਕਰਕੇ। ਅਤੇ ਹਮੇਸ਼ਾ ਜਿਸ ਤਰ੍ਹਾਂ ਉਹ ਡਾਕਟਰ ਸੱਜਣ ਨੇ ਕਿਹਾ ਕਿ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਪਾਸ ਇੰਨਾ ਕੁਛ ਹੈ, ਮੇਰੇ ਪਾਸ ਇੰਨਾ ਕੁਛ ਹੈ, ਮੇਰਾ ਦਿਮਾਗ ਹੈ ਜਿਹਦੇ ਨਾਲ ਮੇਰੀ ਸੁਰਤੀ ਹੈ। ਪੈਸੇ ਦਾ ਉਹਨਾਂ ਨੇ ਨਾ ਹੀ ਨਹੀਂ ਲਏ। ਇਹ ਆਪਾਂ ਨੇ ਆਪਾਂ ਸਦਾ ਆਨੰਦ ਵਿੱਚ ਰਹਿਣਾ ਹੈ। ਅਤੇ ਕਦੀ ਵੀ ਮਹਿਸੂਸ ਨਹੀਂ ਕਰਨਾ ਜੇ ਦੁਨੀਆਂ ਵਾਲੇ 100 ਪੈ ਆਖਣ ਕਿ ਖੁਦਗਰਜ਼ੀ ਦਾ ਰਸਤਾ ਹੈ, ਜਾਣ ਲੈਣਾ ਹੈ ਕਿ ਖੁਦਗਰਜ਼ੀ ਨਹੀਂ ਹੈ, ਇਹ ਤਾਂ ਪ੍ਰੇਮ ਦਾ ਰਸਤਾ ਹੈ, ਦੂਸਰਿਆਂ ਨੂੰ ਪ੍ਰੇਮ ਕਰਨ ਦਾ, ਦੂਸਰਿਆਂ ਦੇ ਕੰਮ ਆਉਂਦਾ, ਸੰਸਾਰ ਨੂੰ ਸਵਰਗ ਬਣਾਉਂਦਾ। ਅਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੁਹਾਡੇ ਘਰ ਸਦਾ ਦੁਸਹਿਰਾ ਸਦਾ ਖੁਸ਼ੀ। ਕਰ ਭਗਤਾਂ ਦੇ ਸਦਾ ਹੀ ਦੁਸਹਿਰਾ ਜੀ ਦੁਨੀਆਂ ਦੇ ਕਦੇ ਕਦੇ, ਭਗਤਾਂ ਦੇ ਸਦਾ ਹੀ ਦਸਹਿਰਾ ਜੀ ਦੁਨੀਆ ਦੇ ਕਦੇ ਕਦੇ ਕਰ
ਭਗਤਾਂ ਦੇ ਸਦਾ ਹੀ
ਕਰ ਭਗਤਾਂ ਦੇ ਸਦਾ ਹੀ ਦਸਹਿਰਾ ਜੀ ਦੁਨੀਆ ਦੇ ਕਦੇ ਕਦੇ ਕਰ ਭਗਤਾਂ ਦੇ ਸਦਾ ਹੀ ਦਸਹਿਰਾ ਜੀ ਦੁਨੀਆ ਦੇ ਕਦੇ ਕਦੇ
ਸਦਾ ਹੀ ਦੁਸਹਿਰਾ ਜੀ ਦੁਨੀਆ ਦੇ ਕਦੇ ਕਦੇ।
ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਫੀ ਸੱਚ ਨਾਨਕ ਹੋਸੀ ਫੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਫੀ ਸੱਚ ਨਾਨਕ ਹੋਸੀ ਭੀ ਸੱਚ ਜੀ ਸਾਰੀ ਸੰਗਤ ਨੂੰ ਬਹੁਤ ਪਿਆਰ ਨਾਲ ਜੀ ਆਇਆ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋਵੇ ਅਤੇ ਉਹਦੇ ਚਰਨਾਂ ਵਿੱਚ ਆਉਣਾ ਮਿਲਦਾ ਪਰ ਆਪਾਂ ਇੱਥੇ ਬਹੁਤ ਸਾਵਧਾਨ ਹੋ ਕੇ ਬੈਠਣਾ ਜੀ ਦੀਵਾਰ ਦੇ ਨਾਲ ਲੱਗ ਕੇ ਨਹੀਂ ਬੈਠਣਾ ਇੱਕ ਤਾਂ ਇਸ ਤਰ੍ਹਾਂ ਕਰਨ ਨਾਲ ਸੁਸਤੀ ਪੈਂਦੀ ਹੈ ਮਨ ਦੁਨਿਆਵੀ ਗੱਲਾਂ ਸੁਣ ਲਈ ਤਤਪਰ ਰਹਿੰਦਾ ਹੈ ਪਰਮੇਸ਼ੁਰ ਜੀ ਦੀ ਗੱਲ ਸੁਣ ਲਈ ਤਾਂ ਪਹਿਲਾਂ ਹੀ ਤਿਆਰ ਨਹੀਂ ਹੁੰਦਾ ਅਤੇ ਦੀਵਾਰ ਦੇ ਨਾਲ ਬੈਠਣ ਨਾਲ ਫਿਰ ਨੀਂਦ ਵੱਲ ਤੁਰ ਪੈਂਦਾ ਹੈ ਅਤੇ ਦੂਸਰਾ ਇਹ ਮਹਾਰਾਜ ਜੀ ਹੋਰਾਂ ਲਈ ਸਤਿਕਾਰ ਨਹੀਂ ਦਿਖਾਉਂਦਾ ਕਿ ਦੀਵਾਰ ਨਾਲ ਆ ਕੇ ਬੈਠਣਾ ਜਿਸ ਤਰ੍ਹਾਂ ਆਮ ਜਿਹੀ ਜਗ੍ਹਾ 'ਤੇ ਆਪਾਂ ਜਾ ਕੇ ਬੈਠ ਜਾਈਦਾ ਹੈ ਸੋ ਆਪਾਂ ਜਦੋਂ ਵੀ ਆਉਣਾ ਹੈ ਦੀਵਾਰ ਤੋਂ ਅੱਗੇ ਹੋ ਕੇ ਬੈਠਣਾ ਵਾਹਿਗੁਰੂ ਜੇ ਉਸ ਦਿਨ ਸਾਖੀ ਚੱਲ ਰਹੀ ਸੀ ਕਿ ਬਨ ਮਾਨਸਾ ਨੂੰ ਦਰਸ਼ਨ ਦੇ ਕੇ ਮਹਾਰਾਜ ਜੀ ਅੱਗੇ ਚੱਲਦੇ ਅਤੇ ਅੱਗੇ ਇੱਕ ਬਹੁਤ ਸੋਹਣਾ ਰਮਣੀਕ ਬਾਗ ਆਉਂਦਾ ਹੈ ਜੰਗਲ ਦੇ ਵਿੱਚ ਹੀ ਉਸ ਬਾਗ ਦੇ ਦਰੱਖਤਾਂ 'ਤੇ ਬਹੁਤ ਖੂਬਸੂਰਤ ਫੁੱਲ ਹਨ ਸੁਗੰਧੀ ਬੜੀ ਪਿਆਰੀ ਹੈ ਫਲ ਹਨ ਪਰ ਉੱਥੇ ਕੋਈ ਪਸ਼ੂ ਪੰਛੀ ਮਾਨਸ ਜਾਤ ਦਾ ਨਾਂ ਨਿਸ਼ਾਨ ਨਹੀਂ ਹੈ ਦੋ ਦਿਨਾਂ ਦਾ ਮਰਦਾਨਾ ਭੁੱਖਾ ਹੈ ਫਲ ਦੇਖ ਕੇ ਮਹਾਰਾਜ ਜੀ ਉਸ ਜੰਗਲ ਵਿੱਚ ਬੈਠ ਜਾਂਦੇ ਹਨ ਕੋਈ ਕਾਰਨ ਹੈ ਮਰਦਾਨੇ ਨੂੰ ਭੁੱਖ ਲੱਗੀ ਹੈ ਉਹ ਫਲ ਛਕਣ ਲਈ ਆਗਿਆ ਮੰਗਦਾ ਹੈ ਅਤੇ ਮਹਾਰਾਜ ਜੀ ਮਨਾ ਕਰਦੇ ਹਨ ਕਿ ਮਰਦਾਨੇ ਇਹ ਫਲ ਨਾ ਛਕੀ ਇਹ ਚੰਗੇ ਨਹੀਂ ਹੋਣੇ ਦੇਖ ਜੇ ਚੰਗੇ ਹੁੰਦੇ ਤਾਂ ਜ਼ਰੂਰ ਇੱਥੋਂ ਕੋਈ ਨਾ ਕੋਈ ਤਾਂ ਫਲ ਆ ਕੇ ਖਾਂਦਾ ਹੀ ਪਰ ਇਹ ਕਿਸੇ ਨੇ ਨਹੀਂ ਖਾਧੇ ਤੂੰ ਵੀ ਨਾ ਖਾਵੀ ਪਰ ਮਰਦਾਨਾ ਨਾਰਾਜ਼ ਹੋ ਜਾਂਦਾ ਹੈ ਆਖਦਾ ਹੈ ਦੋ ਦਿਨਾਂ ਤੋਂ ਭੁੱਖਾ ਹਾਂ ਇਸ ਤਰ੍ਹਾਂ ਕਿੰਨਾ ਚਿਰ ਦੇਹੀ ਚੱਲੇਗੀ ਮੈਨੂੰ ਇੰਨੀ ਭੁੱਖ ਲੱਗੀ ਹੈ ਅਤੇ ਤੁਹਾਨੂੰ ਮੇਰੇ ਨਾਲ ਮਜ਼ਾਕ ਸੁੱਝਦਾ ਹੈ
ਤੁਸੀਂ ਆਪ ਤੇ ਨਿਹੋਰੇ ਮਾਰਦਾ ਹੈ, ਰੱਬ ਨੂੰ ਵੀ, ਮਹਾਰਾਜ ਜੀ ਹੋਰਾਂ ਨੂੰ ਵੀ। ਰੱਬ ਨੂੰ ਆਖਦਾ ਹੈ ਕਿ ਤੂੰ ਮੈਨੂੰ ਭੁੱਖਿਆਂ ਰੱਖ ਕੇ ਹੀ ਮਾਰਨਾ ਸੀ, ਅਤੇ ਇੱਥੇ ਬੇਗਾਨੇ ਦੇਸ਼ ਵਿੱਚ ਮਾਰਨਾ ਸੀ ਜਿੱਥੇ ਕੋਈ ਨਾ ਕਬਰ ਬਣਾਵੇ ਨਾ ਖਫ ਨਹੀਂ ਪਾਵੇ। ਅਤੇ ਇਹ ਜਿਨ੍ਹਾਂ ਦੇ ਨਾਲ ਤੁਰਿਆ ਹਾਂ ਇਹ ਆਪ ਤੇ ਉਜੜੇ ਹੋਏ ਸਨ, ਮੈਨੂੰ ਵੀ ਵਸਦੇ ਰਸਤੇ ਨੂੰ ਉਜਾੜਿਆ। ਮੈਂ ਚੰਗਾ ਭਲਾ ਪਰਿਵਾਰ ਵਿੱਚ ਸੁਖੀ ਵਸਣਾ ਸੀ ਅਤੇ ਮੈਨੂੰ ਕਹਿਣ ਲੱਗੇ, ਮਰਦਾਨਿਆਂ ਤੈਨੂੰ ਜਗਤ ਦੀ ਸੈਲ ਕਰਾਉਂਦੇ, ਚੰਗੀ ਸੈਲ ਕਰਾਉਂਦੇ। ਨਾਰਾਜ਼ ਹੋ ਜਾਂਦਾ ਹੈ ਅਤੇ ਨਾਰਾਜ਼ ਹੋ ਕੇ ਉਹਨਾਂ ਦਰਖਤਾਂ ਵਿੱਚ ਵੜ ਜਾਂਦਾ ਹੈ ਅਤੇ ਫਲ ਤੋੜ ਕੇ ਛਕਣ ਲੱਗ ਪੈਂਦਾ ਹੈ, ਪਰ ਆਗਿਆ ਨਹੀਂ ਲਈ ਮਹਾਰਾਜ ਜੀ ਹੋਰਾਂ ਤੋਂ। ਫਲ ਬਹੁਤ ਮਿੱਠੇ ਹਨ ਅਤੇ ਫਲ ਖਾਂਦਾ ਖਾਂਦਾ ਮਰਦਾਨਾ ਹੋਰ ਗਾਂਹ ਚਲੇ ਜਾਂਦਾ ਹੈ, ਅੱਗੇ ਜਾਂਦਾ ਹੈ ਅਤੇ ਉਸਨੂੰ ਇੱਕ ਦੈਂਤ ਰੂਹ ਅੰਦਰੋਂ ਔਰ ਬਾਹਰੋਂ ਜਕੜ ਲੈਂਦੀ ਹੈ। ਉੱਥੇ ਇੱਕ ਦੈਂਤ ਰਹਿੰਦਾ ਹੈ ਸਰੀਰ ਨਹੀਂ ਹੁੰਦੇ ਇਹਨਾਂ ਦੇ, ਦੋ ਤਰ੍ਹਾਂ ਦੀਆਂ ਰੂਹਾਂ ਹੁੰਦੀਆਂ ਹਨ ਜੋ ਸਰੀਰਾਂ ਤੋਂ ਬਿਨਾਂ ਫਿਰਦੀਆਂ ਹਨ, ਇੱਕ ਅਨਮੁਕਤ ਰੂਹਾਂ ਔਰ ਦੂਸਰੀਆਂ ਅਭਿਗਤ ਰੂਹਾਂ। ਇਹ ਆਪਾਂ ਸਾਖੀ ਖਤਮ ਹੋਣ ਤੋਂ ਫਿਰ ਦੋਹਾਂ ਦਾ ਦੇਖਾਂਗੇ ਕਿ ਅਭਿਗਤ ਰੂਹ ਕਿ ਕੌਣ ਹੁੰਦੀ ਹੈ ਅਤੇ ਅਨਮੁਕਤ ਰੂਹ ਕੌਣ ਹੁੰਦੀ ਹੈ ਅਤੇ ਕੀ ਕਰਦੀਆਂ ਹਨ ਜਦੋਂ ਸਰੀਰ ਤੋਂ ਬਿਨਾਂ ਇਸ ਦੁਨੀਆਂ ਵਿੱਚ ਫਿਰਦੀਆਂ ਹਨ। ਉਸ ਦੈਂਤ ਰੂਹ ਨੇ ਮਰਦਾਨੇ ਨੂੰ ਅੰਦਰੋਂ ਅਤੇ ਬਾਹਰੋਂ ਜਕੜ ਲਿਆ। ਮਰਦਾਨਾ ਬੋਲ ਵੀ ਨਹੀਂ ਸਕਦਾ, ਬਹੁਤ ਘਬਰਾ ਗਿਆ ਹੈ ਕਿ ਮੈਂ ਤਾਂ ਉਸ ਤਰ੍ਹਾਂ ਹੀ ਨਿਹੋਰੇ ਮਾਰਦਾ ਸੀ ਕਿ ਕਿੱਥੇ ਮੌਤ ਆਉਣ ਲੱਗੀ ਹੈ, ਪਰ ਪਤਾ ਨਹੀਂ ਸੀ ਕਿ ਇਹ ਤਾਂ ਸੱਚੀ ਵਿੱਚ ਹੀ ਇਸ ਤਰ੍ਹਾਂ ਹੋਣ ਲੱਗਾ। ਅਤੇ ਸੁਰਤੀ ਨਾਲ ਮਹਾਰਾਜ ਜੀ ਹੋਰਾਂ ਅੱਗੇ ਬੇਨਤੀ ਕਰਦਾ ਹੈ ਕਿ ਪਾਤਸ਼ਾਹ ਮੈਂ ਮੂੜ ਮੱਤ ਹਾਂ, ਅਜਾਨ ਹਾਂ ਅਤੇ ਮੂਰਖਤਾਈ ਵਿੱਚ ਆ ਕੇ ਤੁਹਾਨੂੰ ਬੋਲ ਕਬੋਲ ਬੋਲੇ ਹਨ, ਤੁਸੀਂ ਬਖਸ਼ਣਹਾਰ ਹੋ। ਮੈਨੂੰ ਇਸ ਪਾਸੋਂ ਛਡਾਓ, ਮੇਰੇ ਵੱਲ ਨਾ ਤੱਕੋ, ਆਪਣਾ ਬਿਰਧ ਦੇਖੋ ਕਿ ਤੁਹਾਡਾ ਸੁਭਾਅ ਕੀ, ਤੁਹਾਡਾ ਸੁਭਾਅ ਬਖਸ਼ਣਹਾਰ ਹੈ। ਆਪਣੇ ਬਿਰਧ ਦੀ ਲਾਜ ਰੱਖੋ, ਮੈਨੂੰ ਨਾਲ ਲਿਆਂਦੇ ਦੀ ਲਾਜ ਰੱਖੋ। ਅਤੇ ਜਿਸ ਤਰ੍ਹਾਂ ਗਜਰਾਜ ਨੂੰ ਤੁਸੀਂ ਛਡਾਇਆ ਸੀ ਉਸੇ ਤਰ੍ਹਾਂ ਮੈਨੂੰ ਛਡਾਓ। ਗਜਰਾਜ ਇੱਕ ਰਿਸ਼ੀ ਦਾ ਚੇਲਾ ਸੀ, ਰਿਸ਼ੀ ਬਹੁਤ ਭਗਤੀ ਵਾਲਾ ਰਿਸ਼ੀ ਸੀ ਅਤੇ ਇਹ ਉਸਦਾ ਚੇਲਾ ਮਸਤ ਜਿਹੀ ਚਾਲੇ ਤੁਰਦਾ ਸੀ। ਇੱਕ ਵਾਰ ਰਿਸ਼ੀ ਨੇ ਇਸਨੂੰ ਕੋਈ ਕੰਮ ਦੱਸਿਆ ਕਿ ਦੌੜ ਕੇ ਉਹ ਕੰਮ ਕਰ, ਪਰ ਇਹ ਆਪਣੀ ਉਸੇ ਚਾਲ ਨਾਲ ਹੀ तुर के गया। ऋषि ने कहा कि तू हाथियां वांगू ही तुरिया कर। इसने श्राप मिल गया। अगले जन्म विच इसनु हाथी दी देह मिली, ये हाथी बनिया। एक दिन हाथी दरिया विच पानी पीन ले गया, ते उत्थे जदों दरिया विच वड़िया ते तंदुए ने इस दियां लत्तां नू जकड़ लिया, पर इसकी पुरानी भगती सी, इस दी सुरती विच परमेश्वर जी का नाम सी। इसने परमेश्वर जी नू याद किया ते बेनती की कि मैनू छडाओ, ते परमात्मा ने उसी वक्त उस हाथी नू गजराज जिसका नाम सी उसनू तंदुए पासों मुक्त कराए। ते मर्दाना आखदा है कि मैनू भी उसी तरह इस पासों मुक्त कराओ। महाराज जी बाले दे कोल बैठे हैं, ते मर्दाने दी ये बेनती सुन के कहन लगे, भाई बाले, मर्दाने नू एक दैंत ने फड़ लिया है, तू इत्थे बैठ ते असी उसनू छड़ा के लियांदे। इन्ना कह के महाराज जी उठ के मर्दाने पास आ गए। मर्दाना बहुत घबराया होया है, बहुत बुरी तरह कंब रहा है। ते महाराज जी कहते, मर्दाने तू घबरा ना, तेनू कुछ नहीं हो सकता, तेनू कुछ नहीं हो सकता। फिर महाराज जी ने उस दैंत रूह नू कुटिया, ते उस पासों मर्दाना छुट गया। उस रूह की पुरानी भगती सी, तो उसने अपने आप नू एक योजन फैला लिया। योजन आखदे हन चार कोहां नू जां 6 मील यानी 10 किलोमीटर। सो उसने अपने आप नू 10 किलोमीटर विच फैला लिया। महाराज जी उसने सोचा कि कोई आदमी है ते जदों मैं अपने आप नू फैला लवांगा ते इस पासों छुट जावांगा। पर महाराज जी होरां ने उसनू फड़ी रखिया। उसने फिर अपने आप नू 4 योजन फैलाया, भाव 40 किलोमीटर तानू और साइडां नू। महाराज जी ने फिर भी उसनू फड़ी रखी। उसने फिर 9 योजन यानी कि 90 किलोमीटर विच अपने आप नू फैला लिया। महाराज जी ने उसनू होर जोर नाल कुटिया। हुण उसनू पता लग गया कि ते कोई बहुत वड्डी शक्ति है। फिर उसने देखिया कि आकाश पताल विच सारे ब्रह्मंडा खंडा विच इसे शक्ति दा प्रकाश है, इसे शक्ति दा प्रकाश। तो उसके अंदर एकदम बहुत तांग उठी के जे उस पास मानस देही हुंदी तो इन्हों का दर्शन कर सकता। महाराज जी उन्होंने उसका ये फुरना देख के क्या भाई तू मानस जामा तजामा तार के सानू दर्शन दे, जामा तो आप ही देना सी। इस तरह कह के उसनू जिस तरह का वह पहला मानस जामा सी वो पहना दिता, तो एकदम मानस के ही विच आके सामने खड़ा हो गया। दर्शन करके बहुत निहाल होया, चरणा ते डिग पिया, कहिंदा प्रभु जी तुसी कौन हो, कृपा करके दसो, तुसी उही ते नहीं हो जिस बारे मेरे गुरु ने कहा सी कि कलयुग विच आप परमेश्वर आएगा जिसका नाम गुरु नानक होवेगा। त्यो नाम जपा के दुनिया नु पार लाउंगे, तुसी वही तो नहीं हो। मैं बहुत चिरां तो बहुत दुख भोग रहा सी, तुहानू उड़ीकदा रहा। महाराज जी मरदाने नू कहंदे मरदानिया इनू पूछे कौन है ते सानू क्यों उड़ीकदा सी, जानते हैं सब कुछ पर मरदाने दे कुछ सवालों का भी जवाब देना है। कहिंदे इहनूं पुछे कौन है ते सानूं क्यों उड़ीकदा सी, मरदाना कहिंदा भाई दस तू कौन है, ते उह कहिंदा जी मैं राजे जनक दे महलां विच नौकर सां। राजा जनक मेरा गुरु सी, मैं उस पास रहिंदा सां ते मेरी इच्छा सी कि उसका संग करके मेरी मुक्ति हो जाएगी। उसने मैनू अपनी रसोई विच सेवा दित्ती हुई सी, रसोईये दा काम मैं करदा सां ते वो समय समय ते जिन्ने राजे जनक दे राज विच संत साधु रहिंदे सन उन्हां नू बुला के ते बहुत सत्कार नाल उन्हां नू आप भोजन छकाउंदा हुंदा सी। इसे तरह एक बार उन्हां राजे जनक ने सारे साधु संतां नू न्योंदा दित्ता ते मेरे पासों उन्होंने बहुत उत्तम बहुत पवित्र भोजन तैयार करवाए। ते मैं एक समय रसोई विच इकला सा, बहुत भुख लगी हुई सी, ते मैं चोरी उस भोजन विचों कुछ छक लिया संतां दे छकन तो पहला ही। राजा जनक गुरमुख सी, उसनू खबर हो गई, उसने मैनू बुलाया, ते पुछया कि तू उस भोजन विच्चों भोजन झूठा कीता है। मैं सच सच दस दिता। जनक ने कहा कि भोजन साधुओं के शकन योग नहीं रहा, ये झूठा हो गया है, इसनू नदी विच रोड़ दिया। सारा भोजन उसने नदी विच रोड़ दिता। तो फिर जनक ने गुस्से विच आके मैनू श्राप दे दिता कि हुण तेरी मुक्ति नहीं हुंदी। मैं बहुत घबरा गया कि मैं तो आया ही इसे काम लई सी, ते हुण इन्हां दे मुख चो ही बचन निकल गया है मेरी मुक्ति नहीं हो सकनी। ते मैं घबरा के पूछया कि मेरी मुक्ति फिर किस तरह हो, कदों हो, किन्नी देर मैं इसे तरह अनमुक्त हालत विच फिरदा रहांगा। ते जनक ने कहा कि कलयुग विच आप प्रभु आउणगे मानस देही तार के, उन्हां दा नां गुरु नानक जी होएगा, ते उन्हां दे तैनू दर्शन होणगे ते फिर तेनू मुक्ति मिलू। ते मैं कई युगों तो इस दिन नू तड़फदा रहा। महाराज जी कहते ठीक है, हुण तू इस तरह कर, नेत्र बंद कर, ये शरीर त्याग दे ते बैकुंठा नू चला जा। उसने इस तरह कीता, नेत्र बंद कीते, शरीर छड दिता, ते बैकुंठा नू चले गए। ये देख के मर्दाना बहुत हैरान होया। उसने महाराज जी होरां नू कई बार नमस्कार कीते, ते कहा जी मैनू तो कोई समझ नहीं आती है तुहाडे सारे कारनामे दी, इसनू तुसी बैकुंठ क्यों कर दिता है हुण। ते महाराज जी कहिंदे मरदाने ये साधुआं नू उसने दस्या ते सी तैनू कि भोजन तैयार करदा हुंदा सी, सेवा करदा सी, जिहड़ा साधुआं दी संगत करे उसनू हलत पलत माण मिलता है, दोहां जानां विच सुख मिलता है, ते जिहड़ा उन्हां दी संगत विच नाम जपे उसकी परम गति हुंदी है, इसलिए उसनू बैकुंठ भेजिया है। ते मर्दाना फिर कहिंदा जी तुसी मैनू बख्श दिता है जो मैं बोल बोले सी। महाराज जी मुस्करा के परम तुर पे, अभिगत रूहा और अमुक्त रूहा पिछले जमाने विच ऋषि लोग बहुत भगती करते सन, पर उन्होंने गुस्सा बहुत जल्दी आ जाता सी, तो गुस्से विच आके बहुत श्राप दे दिया करते सन। श्राप दे देंदे सन, पर उन्हां विच ये सत्या नहीं सी हुंदी कि अपने दित्ते श्राप नू वापस लै लैन। जो उन्हां दे मूँह बचन निकल जांदा सी उह हुंदा सी पूरा, उसनू वापस नहीं लै सकदे सी। ते महाराज जी होरां ने आके उन्हां सारियां रूहां नू तारिया। अभिगत रूहां वो हुंदियां हन जिहड़ियां, ये रूह जिहड़ी सी ये अमुक्त रूह सी। अमुक्त रूहां और अभिगत रूहां हन जो इस संसार विच फिर रहियां हन, जिन सूखम शरीर हन उन्हां दे, अपने वर्गे देहियां नहीं हन, सूखम शरीर है। अभिगत रूह वो हुंदे जिसनों ਜਿਸਨੇ ਬਹੁਤ ਮਾੜੇ ਕਰਮ ਕੀਤੇ ਹੋਏ ਹੁੰਦੇ ਹਨ ਅਤੇ ਉਸ ਵਿੱਚ ਬਹੁਤ ਤ੍ਰਿਸ਼ਨਾ ਔਰ ਮੰਦ ਵਾਸ਼ਨਾ ਹੁੰਦੀਆਂ, ਮੰਦੀਆਂ ਵਾਸ਼ਨਾ ਹੁੰਦੀਆਂ ਹਨ, ਬਹੁਤ ਤ੍ਰਿਸ਼ਨਾ ਹੁੰਦੀ ਹੈ ਅਤੇ ਬਹੁਤ ਮਾੜੇ ਕਰਮ ਕੀਤੇ ਹੋਏ ਹੁੰਦੇ। ਉਹਨਾਂ ਰੂਹਾਂ ਨੂੰ ਫਿਰ ਇਸ ਧਰਤੀ 'ਤੇ ਹੀ ਕਈ ਚਿਰ ਰਿੜਕਿਆ ਜਾਂਦਾ ਹੈ, ਉਹਨਾਂ ਨੂੰ ਕੋਈ ਸਰੀਰ ਨਹੀਂ ਦਿੱਤਾ ਜਾਂਦਾ ਅਤੇ ਉਹ ਫਿਰ ਕਈ ਵਾਰ ਕੀ ਕਰਦੀਆਂ ਹਨ ਕਿ ਕਿਸੇ ਹੋਰ ਸਰੀਰ 'ਤੇ ਅਸਵਾਰ ਹੋ ਜਾਂਦੀਆਂ ਹਨ ਅਤੇ ਫਿਰ ਉਸ ਸਰੀਰ ਵਿੱਚੋਂ ਆਪਣੀਆਂ ਵਾਸ਼ਨਾਵਾਂ ਪੂਰੀਆਂ ਕਰਦੀਆਂ, ਉਸ ਸਰੀਰ ਨੂੰ ਵਰਤਦੀਆਂ। ਜਿਸ ਪ੍ਰਾਣੀ ਦਾ ਇਹ ਸਰੀਰ ਹੁੰਦਾ ਹੈ, ਇਹ ਪ੍ਰਾਣੀ ਦਾ ਉਸ ਵਿੱਚ ਬਿਲਕੁਲ ਹੀ ਕੋਈ ਸੁਭਾਅ ਨਹੀਂ ਰਹਿ ਜਾਂਦਾ, ਇਸ ਅਭਿਗਤ ਰੂਹ ਦਾ ਵਾਸਾ ਹੋ ਜਾਂਦਾ ਹੈ ਅਤੇ ਇਹ ਅਭਿਗਤ ਰੂਹ ਜੋ ਇਸ ਦੀਆਂ ਵਾਸ਼ਨਾ ਹੁੰਦੀਆਂ ਹਨ ਉਹ ਉਸ ਸਰੀਰ ਰਾਹੀਂ ਪੂਰੀਆਂ ਕਰਦੇ। ਅਤੇ ਇਸ ਤਰ੍ਹਾਂ ਪਰਮਾਤਮਾ ਨਾਰਾਜ਼ ਹੋਇਆ ਹੁੰਦਾ ਹੈ, ਇਸ ਨੂੰ ਪਾਉਂਦਾ ਇਹ ਪਾਉਂਦਾ ਰਹਿੰਦਾ ਹੈ ਸਰੀਰ ਤੋਂ ਬਿਨਾਂ, ਨਾ ਇਸ ਪਾਸ ਕੋਈ ਸਰੀਰ ਹੁੰਦਾ ਹੈ। ਸੋ ਇਹ ਅਭਿਗਤ ਰੂਹਾਂ ਹੁੰਦੀਆਂ ਹਨ ਜਿਹੜੀਆਂ ਮਹਾਰਾਜ ਜੀ ਹੋਰਾਂ ਨੇ ਅਭਿਗਤ ਰੂਹਾਂ ਵੀ ਤਾਰੀਆਂ, ਪਰ ਜਿਸ ਰੂਹ ਦੀ ਅੱਜ ਸਾਖੀ ਹੋਈ ਹੈ ਇਹ ਅਮੁਕਤ ਰੂਹ ਇਸ ਨੂੰ ਕਿਹਾ ਜਾਂਦਾ ਹੈ ਕਿ ਜਿਸ ਦੀ ਮੁਕਤੀ ਨਹੀਂ ਹੋਈ। ਜਿਸ ਰੂਹ ਦੀ ਮੁਕਤੀ ਨਾ ਹੋਈ ਹੋਵੇ ਉਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਉਸ ਵਿੱਚ ਤ੍ਰਿਸ਼ਨਾ ਹੁੰਦੀ ਹੋਈਆਂ ਹੋਣ ਜਾਂ ਮੰਦ ਵਾਸ਼ਨਾ ਹੋਵੇ। ਇਸ ਨੂੰ ਸਰਾਪ ਮਿਲ ਗਿਆ ਸੀ ਇਸ ਕਰਕੇ ਮੁਕਤੀ ਨਹੀਂ ਹੋਈ ਸੀ।